ਨਹੀਂ ਕਰੀਦਾ। ਪਰ ਫੇਰ ਵੀ ਇਹ ਬਹੁਤ ਬੈਰਾਗ ਦੇ ਵਿਚ ਜਾ ਕੇ ਮੱਥਾ ਟੇਕ ਕੇ ਰੋਂਦੀ ਰਹੀ।
ਹਕ ਪਰ ਸ਼ੁਰੂ ਪਿਕ ਹੱਸ ਕਹੋ ਕਿਉਂ ਤੂੰ ਚਿਤ ਚਿੰਤਾ ਮੈਂ ਬਹਿਓ।
ਜਦੋਂ ਚਰਨਾਂ ਦੇ ਉੱਤੇ ਇੰਨਾ ਜਲ ਆਇਆ ਅੱਖਾਂ ਚੋਂ, ਦੇਖਿਆ ਮਹਾਰਾਜ ਹੱਸ ਪਏ, ਕਹਿੰਦੇ ਤੇਰੇ ਮਨ ਦੇ ਇੰਨੀ ਚਿੰਤਾ ਕਿਉਂ ਅੰਦਰ ਲੱਗੀ ਹੋਈ, ਕਿਉਂ ਚਿੰਤਾ ਕਰਦੀ ਆਪਣੇ ਮਨ ਦੇ ਅੰਦਰ।
ਗੁਰ ਘਰ ਦੇਤ ਲੇਤ ਨਹਿ ਜੋਵੈ ਤੁਮ ਸੁਤ ਦਾਤ ਹਮਾਰੋ ਹੋਵੈ।
ਸੋ ਕਹਿਣ ਲੱਗੇ ਗੁਰੂ ਘਰ ਦਿੰਦਾ ਹੈ, ਤੇਰਾ ਜਿਹੜਾ ਹੈ ਨਾ ਪੁੱਤਰ, ਤੈਨੂੰ ਇਹੀ ਚਿੰਤਾ ਨਾ ਵੀ ਇਹ ਸਿੱਖ ਨਹੀਂ ਬਣਿਆ, ਇਹਨੇ ਬਚਨ ਵੇਚ ਦਿੱਤਾ, ਬੜਾ ਮਾੜਾ ਕੀਤਾ, ਸਿਰਕ ਨਹੀਂ ਹੈ ਇਹਦੇ ਮਨ ਦੇ ਅੰਦਰ। ਤੁਮਾਰਾ ਸੱਚੇ ਪਾਤਸ਼ਾਹ ਕਹਿਣ ਲੱਗੇ ਚਿੰਤਾ ਨਾ ਕਰ, ਤੇਰੇ ਪੁੱਤਰ ਨੂੰ ਗੁਰੂ ਨਾਨਕ ਦੇਵ ਜੀ ਕਿਰਪਾ ਕਰਨਗੇ, ਸਿਰਕੀ ਸਿੱਖ ਹੋਵੇਗਾ, ਸਾਡਾ ਪ੍ਰੇਮੀ ਹੋਵੇਗਾ, ਇਹ ਸਾਡਾ ਸ਼ਰਧਾਲੂ ਬਣੇਗਾ।
ਅਪਰ ਜਨਮ ਮੈਂ ਇਮ ਬਨ ਜਾਏ ਅਬ ਦੀਨੋ ਤੋਇ ਨਿਸਚੈ ਪਾਏ।
ਕਹਿੰਦੇ ਕੋਈ ਨੀ, ਇਹ ਜਨਮਾਂ ਜਨਮਾਂ ਦੀਆਂ ਖੇਡਾਂ ਹੁੰਦੀਆਂ ਨੇ, ਇੱਕ ਜਨਮ ਦੇ ਅੰਦਰ ਸਿੱਖੀ ਨਹੀਂ ਮਿਲਦੀ ਕਿਸੇ ਨੂੰ। ਜੇ ਇੱਕ ਜਨਮ ਦੇ ਅੰਦਰ ਸਿੱਖੀ ਮਿਲ ਜਾਵੇ, ਸਾਰੇ ਸਿੱਖ ਬਣ ਜਾਣ, ਹੌਲੀ ਹੌਲੀ ਹੁੰਦੀ ਕਿਰਪਾ। ਕਈ ਜਨਮਾਂ ਦੀ ਤਪੱਸਿਆ ਹੁੰਦੀ ਸਿੰਘਾਂ ਦੀ, ਕਈ ਜਨਮਾਂ ਤੋਂ ਬਾਅਦ ਜਾ ਕੇ ਕਿਤੇ ਇਹ ਬਖਸ਼ਿਸ਼ ਹੁੰਦੀ ਹੈ। ਤੇਰਾ ਪੁੱਤਰ ਇਸ ਜਨਮ ਵਿੱਚ ਕੁਛ ਸਿੱਖੀ ਗ੍ਰਹਿਣ ਕਰੇਗਾ, ਫਿਰ ਅਗਲੇ ਜਨਮ ਵਿੱਚ ਅਮਰ ਛਕੇਗਾ, ਫਿਰ ਅਗਲਾ ਜਨਮ ਹੋਰ ਲਵੇਗਾ। ਇਸ ਤਰ੍ਹਾਂ ਸੱਚਖੰਡ ਦੇ ਵਿੱਚ ਅਸੀਂ ਵੀ ਜਰਾ ਦੇਖ ਕੇ ਹੀ ਜੀਵ ਨੂੰ ਪ੍ਰਵਾਨਗੀ ਦਿੰਦੇ ਹਾਂ, ਕਿਉਂਕਿ ਖਰੇ ਖਜ਼ਾਨੇ ਪਾਈ ਹੈ, ਖੋਟੇ ਸੱਟੀ ਹੈ ਬਾਹਰ ਬਾਹਰ। ਖੋਟਾ ਸਿੱਕਾ ਤਾਂ ਪਾਇਆ ਨਹੀਂ ਜਾਂਦਾ ਸੱਚਖੰਡ ਚ, ਨਾਲੇ ਕਮਾਈ ਕਰਵਾਉਂਦੇ ਹਾਂ। ਕਹਿਣ ਨੂੰ ਤਾਂ ਭਾਵੇਂ ਬਚਨ ਹੋਣੇ ਕਰ ਦਿੰਦੇ, ਪਰ ਸਤਿਗੁਰੂ ਸੱਚੇ ਪਾਤਸ਼ਾਹ ਦੇ ਕਈ ਚੀਜ਼ਾਂ ਦੇਖੀਆਂ, ਕਈ ਅਸੂਲ ਐਸੇ ਨੇ ਕਿ ਇਹ ਇਸੇ ਤਰ੍ਹਾਂ ਹੀ ਹੁੰਦਾ। ਬੜੀਆਂ ਲੰਮੀਆਂ ਗੱਲਾਂ ਨੇ ਸਾਰੀਆਂ ਇਹ, ਆਮ ਬੰਦੇ ਜਿੱਥੇ ਬੈਠੇ ਸੋਚਦੇ ਨੇ ਉਸ ਤਰ੍ਹਾਂ ਹੁੰਦਾ ਨਹੀਂ ਇਹ। ਕਈ ਸਤਿਗੁਰੂ ਜੀ ਨੇ ਇਹੋ ਜਿਹੇ ਬੰਦੇ ਬਖਸ਼ੇ ਨੇ ਜਿਹੜੇ ਸਤਯੁਗ ਦੇ ਤੁਰੇ ਆਉਂਦੇ ਸੀ। ਉਹ ਗੁਰੂ ਨਾਨਕ ਦੇਵ ਜੀ ਨੇ ਕਿੰਨੇ ਉਹ ਰਾਕਸ਼ਿਸ਼ ਬਖਸ਼ੇ, ਕਿੰਨੇ ਤੋਡੇ ਰਾਕਸ਼ ਵਰਗੇ ਜਿਹੜੇ ਮਗਰਮੱਛ ਨੂੰ ਬਖਸ਼ਿਆ ਸੀ। ਇਸੇ ਤਰ੍ਹਾਂ ਹੀ ਉਦੋਂ ਤੇ ਕਰੂਰ ਕ੍ਰਿਸ਼ਨ ਦੇ ਚਾਚਿਆਂ ਤੋਂ ਗਲਤੀ ਹੋ ਗਈ ਸੀ, ਆ ਬਾਬਾ ਮੋਹਣ ਤੇ ਬਾਬਾ ਮੋਹਰੀ। ਇਸ ਤਰ੍ਹਾਂ ਦੇ ਜਿਹੜੇ ਬੰਦੇ ਨੇ, ਕਈਆਂ ਤੋਂ ਕਈ ਪੁਰਾਣੀਆਂ ਗਲਤੀਆਂ ਹੋਈਆਂ। ਮਹਾਰਾਜ ਨੇ ਪਿਛਲੇ ਯੁੱਗਾਂ ਦੇ ਸਾਰੇ ਬਖਸ਼ਲੇ ਆ ਕੇ ਦਸਾਂ ਸਰੂਪਾਂ ਦੇ ਵਿੱਚ ਬਖਸ਼ੇ, ਬਹੁਤ ਬਖਸ਼ੇ, ਇੰਨੇ ਬਖਸ਼ੇ ਕੋਈ ਹਿਸਾਬ ਹੀ ਨਹੀਂ, ਰੁਲਦੇ ਫਿਰਦੇ ਸਾਰੇ ਹੀ ਬਖਸ਼ਲੇ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੋਈ ਨੀ, ਸਮਾਂ ਪਾ ਕੇ ਨਾ ਆਪਣੇ ਆਪ ਹੀ ਇਹ ਸਿੱਖੀ ਸਿਦਕ ਨੂੰ ਗ੍ਰਹਿਣ ਕਰੇਗਾ, ਇਸ ਜਨਮ ਵਿੱਚ ਹੋਰ ਅਗਲੇ ਵਿੱਚ ਹੋਰ ਇਸ ਤਰ੍ਹਾਂ ਸਿੱਖ ਬਣੇਗਾ।
ਅਬ ਦੀਨੋ ਤੋਇ ਨਿਸਚੈ ਪਾਏ ਸਾਬਤ ਹੋਵਾ ਭਲੇ ਪਛਾਣ ਗੋਰਖ ਜਾਣੈ ਕਹਿ ਤੂੰ ਜਾਣ।
ਹੁਣ ਤੈਨੂੰ ਦੇ ਦਿੱਤਾ ਹੈ ਸਾਰਾ ਕੁਛ, ਹੁਣ ਤੂੰ ਇਉਂ ਨਾ ਕਰ ਮਨ ਦੇ ਅੰਦਰ ਘਬਰਾਹਟ ਨਾ ਲਿਆ, ਇਸ ਕਰਕੇ ਤੂੰ ਸਿਰਕ ਰੱਖ ਆਪਣੇ ਮਨ ਦੇ ਵਿੱਚ, ਭਰੋਸਾ ਰੱਖ ਆਪਣੇ ਮਨ ਦੇ ਵਿੱਚ, ਨਿਸ਼ਚਾ ਕਰ ਤੇ ਇਸ ਕਰਕੇ ਤੈਨੂੰ ਸਾਬਤ ਹੋਵਾ। ਇਹ ਜਿਹੜਾ ਨਾ ਸਿੱਖੀ ਸਿਦਕ, ਹੁਣ ਤੇਰਾ ਪੁੱਤਰ ਸਿੱਖਾਂ ਵਿੱਚ ਸਾਬਤ ਤਾਂ ਹੋ ਗਿਆ, ਪ੍ਰਵਾਨ ਤਾਂ ਕਰ ਲਿਆ ਸੀ, ਪਰ ਇਹ ਭਲੇ ਚੰਗੀ ਤਰ੍ਹਾਂ ਪਛਾਣ, ਗੋਰਖ ਜਾਣੈ ਕਿ ਤੂੰ ਜਾਣ। ਸਤਿਗੁਰੂ ਸੁਤੰਤਰ ਨੇ ਰੱਬ ਦਾ ਕੋਈ ਵੀ ਨਾਂ ਲੈ ਦਿੰਦੇ ਨੇ, ਉਪਰ ਗਗਨ, ਗੁਰਬਾਣੀ ਚੋਂ ਲੈਂਦੇ ਆ ਪੰਕਤੀ, ਉਪਰ ਗਗਨ ਗਗਨ ਪਰ ਗੋਰਖ, ਉੱਥੇ ਗੋਰਖ ਪਰਮੇਸ਼ਰ ਦਾ ਨਾਂ ਕਿਹਾ, ਇਸ ਕਰਕੇ ਸਤਿਗੁਰੂ ਜੀ ਨੇ ਇੱਥੇ ਗੋਰਖ ਅੱਖ ਪਰਮੇਸ਼ਰ ਲਈ ਵਰਤਿਆ। ਕਹਿੰਦੇ ਵਾਹਿਗੁਰੂ ਜਾਣੇ ਜਾਂ ਤੂੰ ਜਾਣ, ਤੇਰੇ ਪੁੱਤਰ ਦੀ ਸਿੱਖੀ ਸਾਬਤ ਕਰ ਦਿੱਤੀ ਹੈ।
ਸੁਨਤ ਮਦਨਵੰਤੀ ਤਬ ਕਹਿਓ ਬੋ ਨਾ ਹੋਏ ਇਹੀ ਮੈਂ ਚਾਹਿਓ।
ਮਦਨਵੰਤੀ ਬਹੁਤ ਸਿਦਕ ਦੇ ਵਿੱਚ ਪੱਕੀ ਸੀ, ਜੋ ਸਿੱਖੀ ਦੇ ਵਿੱਚ ਕਹਿਣ ਲੱਗੀ ਮਹਾਰਾਜ ਸੱਚੇ ਪਾਤਸ਼ਾਹ ਮੈਂ ਤਾਂ ਇੱਕ ਗੱਲ ਮੰਗੀ ਹੈ, ਠੀਕ ਹੈ ਅਗਲੇ ਜਨਮ ਵਿੱਚ ਜਿੱਥੇ ਮਰਜ਼ੀ ਜਨਮ ਲਵੇ ਸਿੱਖ ਬਣੇ, ਇਸ ਜਨਮ ਚ ਬਣੇ, ਪਰ ਮੈਂ ਤਾਂ ਇੱਕ ਗੱਲ ਮੰਗਦੀ ਕਿ ਮੈਨੂੰ ਅਗਲੇ ਜਨਮ ਵਿੱਚ ਕੁਛ ਨਾ ਦਿਓ ਹੁਣ। ਮੈਂ ਨਹੀਂ ਚਾਹੁੰਦੀ ਕਿ ਮੇਰੇ ਅੰਦਰ ਮੋਹ ਮਾਇਆ ਮਮਤਾ ਪੈਦਾ ਹੋਵੇ। ਇਸ ਕਰਕੇ ਮੈਨੂੰ ਤਾਂ ਕਿਰਪਾ ਕਰਕੇ ਬਸ ਹੁਣ ਅਗਲਾ ਜਨਮ ਆਨੰਦਮਈ ਬਖਸ਼ਿਓ ਜੀ।
ਗੁਰੂ ਕੈ ਕੁਛ ਨਾ ਤੂੰ ਉਦਾਰੀ, ਤੂੰ ਗੁਰਬਖਸ਼ ਸਿੰਘ ਕੀ ਦੀਨਾਰੇ।
ਤੁਹਾਰਾ ਸੱਚੇ ਪਾਤਸ਼ਾਹ ਕਹਿਣ ਲੱਗੇ ਸਮਾਂ ਆਵੇਗਾ, ਇਹ ਇੱਕ ਐਸਾ ਸਮਾਂ ਬਣ ਜਾਵੇਗਾ ਕਿ ਗੁਰਬਖਸ਼ ਸਿੰਘ ਰਾਜਾ ਬਟਾਲੇ ਵਾਲਾ ਉਸ ਪਾਸੇ ਜੋ ਹੋਇਆ, ਕਹਿੰਦੇ ਆਉਣ ਵਾਲਾ ਸਮਾਂ ਪਹਿਲਾਂ ਦੱਸ ਦਿੱਤਾ, ਕਹਿੰਦੇ ਤੂੰ ਉਸਦੀ ਇਸਤਰੀ ਹੋਵੇਗੀ, ਫਿਰ ਇੱਕ ਸਮਾਂ ਆਵੇਗਾ ਔਲਾਦ ਨਹੀਂ ਹੋਵੇਗੀ, ਇੱਕ ਲੜਕੀ ਸੀ ਇਹਨਾਂ ਦੇ। ਇਸ ਤਰੀਕੇ ਨਾਲ ਕਹਿੰਦੇ ਮੋਹ ਮਾਇਆ ਮਮਤਾ ਦੇ ਵਿੱਚ ਫਸੇਗੀ ਨਹੀਂ, ਸਿੱਖੀ ਨੂੰ ਚੰਗੀ ਤਰ੍ਹਾਂ ਗ੍ਰਹਿਣ ਕਰੇਗੀ।
ਹੁਣ ਪਛਤਾਵਤ ਸੁਤ ਕੋ ਰਹੇ, ਅਗਲੇ ਜਨਮ ਵਿਖੇ ਨੈ ਲਹੇ।
ਮੈਂ ਤੈਨੂੰ ਮਹਾਰਾਜ ਕਹਿੰਦੇ ਇਹੀ ਪੁੱਤਰ ਦੇਣਾ ਸੀ ਹਰ ਗੋਪਾਲ ਹੀ ਅਗਲੇ ਜਨਮ ਦੇ ਵਿੱਚ, ਨਾਲੇ ਤਾਂ ਇਹ ਤੇਰੇ ਘਰ ਰਾਜਕੁਮਾਰ ਬਣਦਾ, ਸਿੱਖੀ ਕਮਾਉਂਦਾ, ਤੂੰ ਵੀ ਸਿੱਖੀ ਕਮਾ ਲੈਂਦੀ। ਹੁਣ ਤੂੰ ਕਿਹਾ ਵੀ ਮੈਨੂੰ ਮੋਹ ਮਾਇਆ ਨੀ ਜਾਲ ਨੀ ਚਾਹੀਦਾ, ਚੰਗਾ ਤੇਰੀ ਮਰਜ਼ੀ ਹੈ, ਪੁੱਤਰ ਲਈ ਪਛਤਾਵੇਂਗੀ ਫਿਰ ਤੂੰ ਦੇਖ ਲੈ, ਜਨਮ ਤਾਂ ਤੈਨੂੰ ਮਿਲ ਜਾਏਗਾ ਪਰ ਪੁੱਤਰ ਵਾਸਤੇ ਫਿਰ ਪਛਤਾਉਂਦੀ ਹੀ ਰਹੇਗੀ।
ਜਾਮਾ ਜਾਨੋ ਤ੍ਰੀਮਤ ਕੇਰਾ, ਆਹੈ ਸੁਭਾਵ ਪੁਰਖ ਤੂੰ ਤੇਰਾ।
ਤੇਰਾ ਜਿਹੜਾ ਜਾਮਾ ਹੈ ਦੇਖਣ ਨੂੰ ਤਾਂ ਇਸਤਰੀਆਂ ਵਾਲਾ ਹੀ ਹੈ, ਪਰ ਸੁਭਾਅ ਤੇਰਾ ਬੰਦਿਆਂ ਵਾਲਾ ਹੈ, ਕਿਉਂਕਿ ਬੰਦਿਆਂ ਵਰਗਾ ਸੁਭਾਅ ਤੇਰੇ ਅੰਦਰ ਅਕਾਲ ਪੁਰਖ ਨੇ ਬਣਾਇਆ ਹੈ।
ਸੁਨਤ ਮਦਨਵੰਤੀ ਹਰ ਖਾਨੀ, ਸਮਝ ਵਾਰਤਾ ਮੁਖ ਮੁਸਕਾਨੀ।
ਸੁਣ ਕੇ ਮਦਨਵੰਤੀ ਬਹੁਤ ਪ੍ਰਸੰਨ ਹੋਈ, ਸਾਰੀ ਵਾਰਤਾ ਸਮਝ ਕੇ ਮੁਸਕਰਾਈ, ਭਾਵ ਮਨ ਦੇ ਅੰਦਰ ਖੁਸ਼ੀ ਹੋ ਗਈ, ਮੁਖ ਤੇ ਚਿਹਰੇ ਦੇ ਉੱਤੇ ਖੁਸ਼ੀ ਆ ਗਈ ਤੇ ਸੱਚੇ ਪਾਤਸ਼ਾਹ ਨੇ ਮੈਨੂੰ ਸਿੱਖੀ ਬਖਸ਼ੀ ਹੈ, ਮੋਹ ਤੋਂ ਰਹਿਤ ਕਰ ਦਿੱਤਾ ਹੈ।
ਉਤੀ ਮੋਦਨੀ ਦੂਸਰੀ ਦਾਰਾ, ਪਹੁੰਚ ਨਿਕਟ ਪਗ ਪਰ ਸਿਰ ਧਾਰਾ।
ਇਹ ਦੂਸਰੀ ਜਿਹੜੀ ਸੀ ਮੋਦਨੀ ਸੀ ਇਹਦਾ ਨਾਮ, ਇਹਨੇ ਵੀ ਨੇੜੇ ਜਾ ਕੇ, ਉਹ ਥੋੜੀ ਜਿਹੀ ਨਿਸ਼ਰਦਕ ਜੀ ਸੀ, ਢੰਗ ਤਰੀਕਾ ਇਹਨੂੰ ਇੰਨਾ ਹੈ ਨਹੀਂ ਸੀ, ਇਹਨੇ ਜਾ ਕੇ ਵੀ ਮੱਥਾ ਮਹਾਰਾਜ ਨੂੰ ਟੇਕਿਆ।
ਸਭ ਸਤਿਗੁਰ ਤੂਸ਼ਣ ਹੋਏ ਰਹੇ, ਸਿਰ ਕੋ ਥੁਨਿਓ ਬਾਕ ਨਾ ਕਹੇ।
ਮਹਾਰਾਜ ਚੁੱਪ ਰਹੇ, ਮੋਦਨੀ ਨੇ ਜਦ ਮੱਥਾ ਟੇਕਿਆ, ਸਤਿਗੁਰੂ ਨੇ ਸਿਰ ਹਿਲਾਇਆ, ਚੁੱਪ ਰਹੇ, ਕੁਛ ਬੋਲੇ ਨਹੀਂ। ਜਿਵੇਂ ਕੁਝ ਨਾਰਾਜ਼ਗੀ ਹੁੰਦੀ ਨੇ ਕਿਸੇ ਗੱਲ ਦੀ, ਐਵੇਂ ਦੇਖ ਕੇ ਕਿਸੇ ਨੂੰ ਕਹਿਣਾ ਵੀ ਇਹ ਕੀ ਬੋਲਣਾ, ਚਲੋ। ਇਸ ਕਰਕੇ ਸਤਿਗੁਰੂ ਇਹਦੇ ਵਾਸਤੇ ਚੁੱਪ ਰਹੇ।
ਯੁੱਤ ਪਰਵਾਰ ਬਿਸ਼ੰਬਰ ਦਾਸ, ਰੁਕਸਤ ਹੈ ਕਰ ਸਤਿਗੁਰ ਪਾਲ।
ਪਰਿਵਾਰ ਦੇ ਸਮੇਤ ਬਿਸ਼ੰਬਰ ਦਾਸ, ਹਰਗੋਪਾਲ, ਮਦਨਵੰਤੀ, ਸੁਮੋਦਨੀ, ਇਹ ਸਾਰੇ ਜਾਣੇ ਆਗਿਆ ਲੈ ਕੇ ਚਲੇ ਗਏ।
ਮਸਤਕ ਟੇਕ ਤਕੀਨ ਪਿਆਨਾ, ਦੱਖਣ ਦਿਸ਼ ਉਜੈਨਪੁਰ ਜਾਣਾ।
ਮੱਥਾ ਟੇਕ ਕੇ ਚਾਲੇ ਪਾ ਦਿੱਤੇ, ਦੱਖਣ ਦਿਸ਼ਾ ਉਜੈਨ ਵਾਲੇ ਪਾਸੇ ਨੂੰ ਚਲੇ ਗਏ।
ਸਤਿਗੁਰ ਹੱਸੇ ਤਿੰਨੋ ਕੇ ਪਾਛੇ, ਮੈਂ ਟਿਗ ਖਰੋ ਖੁਸ਼ੀ ਪਿਕ ਆਛੇ।
ਮਹਾਰਾਜ ਉਦੋਂ ਹੱਸੇ ਜਦੋਂ ਅੱਖਾਂ ਤੋਲੇ ਹੋ ਗਏ, ਉਹ ਚਲੇ ਗਏ ਨਾ, ਮਹਾਰਾਜ ਹੱਸ ਪਏ। ਉਸ ਵਕਤ ਭਾਈ ਗੁਰਬਖਸ਼ ਸਿੰਘ ਜੀ ਕਹਿੰਦੇ ਮੈਂ ਕੋਲ ਹੀ ਖੜਾ ਸੀ, ਕਹਿੰਦੇ ਮੈਂ ਵੀ ਪੁੱਛਾਂ ਮਹਾਰਾਜ ਕਿਉਂ ਹੱਸੇ ਨੇ, ਕੀ ਕਾਰਨ ਹੈ, ਕੱਲ ਨੂੰ ਸ਼ਰਵਣ ਕਰਾਂਗੇ ਕਿ ਮਹਾਰਾਜ ਕਿਉਂ ਹੱਸੇ ਨੇ, ਕਿਉਂਕਿ ਸਤਿਗੁਰੂ ਤਾਂ ਤਿੰਨਾਂ ਲੋਕਾਂ ਦੇ ਮਾਲਕ, ਭੂਤ ਭਵਿੱਖ ਵਰਤਮਾਨ ਸਭ ਉਹਨਾਂ ਦੇ ਸਾਹਮਣੇ ਪਿਆ, 84 ਲੱਖ ਜੂਨ ਨੂੰ ਬਣਾਉਣ ਵਾਲੇ ਨੇ, ਨਾਸ ਕਰਨ ਵਾਲੇ ਨੇ, ਰੋਟੀ ਦੇਣ ਵਾਲੇ ਨੇ, ਤੇ ਸਤਿਗੁਰੂ ਸੱਚੇ ਪਾਤਸ਼ਾਹ ਸਮਰੱਥ ਨੇ। ਇਸ ਕਰਕੇ ਮਹਾਰਾਜ ਹੱਸੇ ਕਿਉਂ, ਕੱਲ ਨੂੰ ਸ਼ਰਵਣ ਕਰਾਂਗੇ। ਪਰ ਮਹਾਰਾਜ ਨੇ ਆਪਾਂ ਨੂੰ ਕਿਹਾ ਅੱਜ, ਭਾਈ ਸਿੰਘੋ, ਪ੍ਰੇਮ ਤੋਂ ਬਿਨਾਂ ਸਭ ਕੁਛ ਖਾਲੀ। ਜਦ ਜਲ ਦੇ ਵਿੱਚ ਅੰਮ੍ਰਿਤ ਤਿਆਰ ਕੀਤਾ, ਚਿੜਾ ਪਾਤਾ ਚਿੜੇ ਨੂੰ, ਉਹ ਦੋਨੋਂ ਚਿੜੇ ਜੇ ਲੜ ਕੇ ਹੀ ਮਰ ਗਏ ਆਪਸ ਵਿੱਚ। ਮਾਤਾ ਜੀ ਨੂੰ ਜਾ ਕੇ ਕਿਹਾ, ਮਾਤਾ ਜੀ, ਮਾਤਾ ਜੀਤ ਕੌਰ ਜੀ ਨੂੰ, ਮਹਾਰਾਜ ਨੇ ਤਿਆਰ ਤਾਂ ਕੀਤਾ ਅੰਮ੍ਰਿਤ, ਬਸ ਚਿੜਾ ਚੀ ਲੜ ਕੇ ਹੀ ਮਰ ਗਏ। ਮਾਤਾ ਜੀ ਕਹਿੰਦੇ ਇਹ ਤਾਂ ਮਾੜੀ ਗੱਲ ਹੈ। ਫਿਰ ਕਹਿੰਦੇ ਖਾਲਸੇ ਵਿੱਚ ਮਿਠਾਸ ਪ੍ਰੇਮ ਪੈਦਾ ਕਰੀਏ। ਉਦੋਂ ਆਪ ਜੀ ਨੇ ਪਤਾਸੇ ਪਾਏ, ਸਭ ਪਹਿਲਾਂ ਹੀ ਬਣੀ ਹੁੰਦੀ ਹੈ, ਆਪਾਂ ਕਹੀਏ ਕਿ ਮਾਤਾ ਜੀ ਨੂੰ ਉਦੋਂ ਪੂਰੀ ਗੱਲ ਨਹੀਂ, ਇਹ ਤਾਂ ਪਹਿਲਾਂ ਪਲੈਨਿੰਗ ਸਾਰੀ ਹੋਈ ਅਕਾਲ ਪੁਰਖ ਵੱਲੋਂ ਬਣੀ ਹੈ ਕਿ ਪਤਾਸੇ ਵੀ ਪਾਉਣੇ ਹੈ, ਪਹਿਲਾਂ ਇਹ ਵੀ ਦਿਖਾਉਣਾ ਕਿ ਇਹਦੇ ਵਿੱਚ ਕਿੰਨੀ ਸ਼ਕਤੀ ਹੈ, ਫਿਰ ਮਿਠਾਸ ਵੀ ਪਾਉਣੀ ਹੈ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪਤਾਸੇ ਪਾਏ, ਖਾਲਸੇ 'ਚ ਮਿਠਾਸ ਬਣੀ ਰਹੇ, ਖਾਲਸੇ 'ਚ ਪ੍ਰੇਮ ਬਣਿਆ ਰਹੇ, ਨਾਲੇ ਅੰਮ੍ਰਿਤ ਪਤਾਸਿਆਂ ਨਾਲ ਹੀ ਠੀਕ ਰਹਿੰਦਾ ਬਣਦਾ। ਮੈਂ ਕਿਸੇ ਮਹਾਂਪੁਰਸ਼ ਨੂੰ ਪੁੱਛਿਆ ਵੀ ਸੀ, ਕਿਸੇ ਨੇ ਮੈਨੂੰ ਪ੍ਰਸ਼ਨ ਕੀਤਾ, ਕਿਉਂ ਕਿਸੇ ਵਿਦਵਾਨ ਨੇ ਕਿਸੇ ਪੋਥੀ 'ਚ ਲਿਖ ਦਿੱਤਾ, ਕਹਿੰਦੇ ਪਤਾਸੇ ਨਹੀਂ ਪਾਏ ਮਹਾਰਾਜ ਨੇ, ਪਤਾਸਿਆਂ ਕੀ ਲੋੜ ਸੀ। ਕਈ ਬੰਦਿਆਂ ਨੂੰ ਆਮ ਜਿਹੜੇ ਪੜ੍ਹੇ ਲਿਖੇ ਜੇ ਜ਼ਿਆਦਾ ਬਣਦੇ, ਇਹਨਾਂ ਨੂੰ ਬਹੁਤਾ ਨਹੀਂ ਪਤਾ ਹੁੰਦਾ, ਕਿਉਂਕਿ ਇਹਨਾਂ ਤੋਂ ਅੰਤਰੀਵ ਗਿਆਨ ਤੇ ਘੱਟ ਹੀ ਹੁੰਦਾ, ਅੰਦਾਜ਼ੇ ਜੇ ਜ਼ਿਆਦਾ ਲਾਉਂਦੇ ਰਹਿੰਦੇ ਨੇ। ਪਤਾਸਿਆਂ ਦਾ ਕਹਿੰਦੇ ਪਤਾਸੇ ਬਿਨਾਂ ਅੰਮ੍ਰਿਤ ਭਾਈ ਬਣਨਾ ਹੀ ਨਹੀਂ ਸੀ, ਇਸ ਕਰਕੇ ਅਸੀਂ ਪਤਾਸੇ ਪਾਏ। ਠੀਕ ਹੈ, ਬਾਣੀ ਨੇ ਕਰਨਾ ਸਾਰਾ ਕੁਛ, ਪਰ ਪਤਾਸਿਆਂ ਨਾਲ ਮਿਠਾਸ ਤੇ ਪ੍ਰੇਮ ਜਿਹੜਾ ਪੈਦਾ ਹੁੰਦਾ ਹੈ, ਇਸ ਕਰਕੇ ਮਹਾਰਾਜ ਨੇ ਅੱਜ ਦੇ ਪ੍ਰਸੰਗ 'ਚ ਆਪਾਂ ਨੂੰ ਪ੍ਰੇਮ ਦਾ ਵੱਡਾ ਪ੍ਰਸੰਗ ਦੱਸਿਆ ਕਿ ਜੇ ਵਾਹਿਗੁਰੂ ਆਖੋ, ਬਾਣੀ ਪੜ੍ਹੋ, ਕੀਰਤਨ ਸੁਣੋ ਕਰੋ, ਕਥਾ ਕਰੋ ਸੁਣੋ, ਉਹਦੇ 'ਚ ਮੁੱਖ ਚੀਜ਼ ਵੱਡੀ ਹੈ ਪ੍ਰੇਮ। ਜਿਵੇਂ ਬੰਦੇ 'ਚ ਮੁੱਖ ਚੀਜ਼ ਹੈ ਪ੍ਰਾਣ, ਇਸ ਤਰ੍ਹਾਂ ਹੀ ਹਰ ਚੀਜ਼ ਵਿੱਚ ਪ੍ਰੇਮ ਪਹਿਲਾਂ ਹੈ। ਸਾਡੇ ਪ੍ਰੇਮ ਨਾਲ ਆਖੋ, ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਅਚੁੱਤ ਹੈ ਪਾਰ ਬ੍ਰਹਮ ਅਵਿਨਾਸੀ ਅਘਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ।
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ 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 ਵਾਹਿ ਵਾਹਿਗੁਰੂ 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 ਵਿਸਰਨਾ ਹੀ ਦਾਤਾ ਵਿਸਰਨਾ ਹੀ ਦਾਤਾਰ ਵਿਸਰਨਾ ਹੀ ਦਾਤਾ ਵਿਸਰਨਾ ਹੀ ਦਾਤਾ ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਨਾਨਕ ਚਾਓ ਇਹੋ ਨਾਨਕ ਚਾਓ ਇਹੋ ਵਾਹਿਗੁਰੂ 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 ਵਾਹਿ